الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم الله نور السماوات والأرض مثل نوره كمشكاة فيها مصباح المصباح في الزجاجة الزجاجة كأنها كوكب دري يوقد من شجرة مباركة الزيتونة لا شرقية ولا غربية يكاد زيتها يضيء ولو لم تمسسه نار نور على نور يهدي الله لنوره من يشاء ويضرب الله الأمثال للناس والله بكل شيء عليم صدق اللہ العلی العظیم و صدق رسولہ النبی الکریم رب اشرح لی صدری و یسر لی امری واحلل عقدۃ من لسانی یفقہوا قولی اللہم ربنا الہمنا رشدنا وعظنا من شرور انفسنا آمین یا رب العالمین. یہ سورہ نور دا پنجواں رکوع بڑا اہم ہے. ادھے وچ دسیا گیا ہے کہ نور ہدایت حاصل کرن واسطے اللہ تعالیٰ نے کی بندوبست کیتا ہے، اُدھے کی ذریعے نے. دو ذریعے نے جنہ دے نال انسان نو ایمان حاصل ہوندا ہے اور ہدایت ملدی ہے. ایک ہے عہد الست، او نور فطرت جڑا انسان نے ہر شخص دے اندر رکھیا اور ہر شخص کو عہد لے کے اپنی ربوبیت اس دنیا چ کلیا. وہ فطرت صحیح ہے جدے بھی اندر موجود ہوں دیئے. جدوں پھر نور وحی آن دیئے تو فوراً دی تصدیق کرتا ہے اور انہوں من کے تے اپنی زندگیوں دے مطابق گزارتا ہے. یہ ہیں دو ذریعے جنہ دے نال انسان نو ایمان حاصل ہوں دا ہے، اللہ تعالیٰ دی معرفت حاصل ہوں دیئے، اور اللہ تعالیٰ دی معرفت ہی ہے جیڑی انسان نو اس زندگی دے حقائق تو آگاہ کر دی. اگر اللہ تعالیٰ او دی رسائی نہ ہوئے تو پھر اس زندگی دے اس کائنات دے بارے چونو کوئی پتہ نہیں چلدا. او دا معاملہ تیسے ہی طرح ہوندا ہے کہ پوری زندگی گزار دیندا ہے لیکن نہ انو اپنے ابتدا دا پتہ ہوندا ہے، نہ او دے آخر دا پتہ ہوندا، اور نہ اپنے بارے چ پتہ ہوندا کہ مینوں کیوں پیدا کیتا گیا تے کس واسطے پیدا کیتا گیا، میرا انجام کی ہونا. جدو اللہ تعالی او دی رسائی ہو جاندی ہے تو پھر ساری چیز سمجھ آ جاندی ہے کہ ہاں اس کائنات نو کو پیدا کرن والا ہے، انہیں کائنات نو بالمقصد پیدا کیتا ہے، با مقصد پیدا کیتا ہے، تے دے چ میری زندگی دا مقصد کی اور میرا انجام کی ہون والا، کس طرح اللہ تعالی دے سامنے اس ہستی دے دوبارہ پیش ہونی. یہ حقیقت جڑی بیان کیتی جا رہی ہے اور یہ حقائق نے جڑے وہی آ کے تفصیل دے نال دس دیے، حالانکہ شعوری طور تے ہر شخص دے اندر وہ ایمان موجود ہے اور اللہ تعالیٰ دے نال ہر شخص شعوری طور تے عہد کر کے آیا جیڑا وہ دی فطرت بناتا گیا، اور فطرت ہے جیڑی پھر گواہی دیندی ہے اور نور وحی نو قبول کر لیندی ہے جنہاں دی بھی وہ فطرت صحیح رہندی. وہ ہے مثال دیتی ہے کہ ایک بندہ مومن جیڑا ہے او دے دل دے اندر اس دی کی کیفیت ہے اس نور ایمان دی جیڑا عہد الست نال انہوں حاصل ہویا، اور پھر اگر جدوں وہی آندی ہے تو پھر او دا کی نتیجہ نکلتا ہے تو کس طرح وہ لپک کے انہوں لیندا ہے. فرمایا اللہ نور السماوات والارض، اللہ روشنی ہے آسمانہ اور زمین دی، یعنی اللہ نو پہچانن دے نال ہی پتہ لگدا ہے کہ زمین و آسمان کنے بنائے نے، کس غرض لئی بنائے نے، انہاں دی حقیقت کی ہے. اگر اللہ تائیں رسائی نہ ہوئے تو پھر انہاں دی حقیقت نہیں پتہ لگدی. مثل نور ہی کمشکاتن فی ہے مصباح، مثل نور ہی او دے نور دی مثال ہے، یعنی وہ ایمان جڑا فطرت والا او دی مثال اس طرح ہے بندہ مومن دے دل وچ. کمشکاتن فی ہے مصباح، جس طرح ایک تاک ہوئے تو دے چ دیوا ہوئے. المصباح فی الزجاجہ، اور اس دیوے دے اتے شیشہ چڑیا ہوئے. الزجاجہ تو کنہا کوکبن دورین، اور وہ شیشہ ایسا چمکدار ہوئے کہ اس دی روشنی نو روکے نہ. یو قد من شجرت مبارکت زیتونت اللہ شرکیت ولا غربیہ، اور وہ دے اندر جڑا تیل ہے وہ ایسے زیتون دے درخت دا ہے ਜੋ ਨਾ ਕਿਸੇ ਬਾਗ ਦੇ ਸ਼ਰਕੀ ਤਰਫ ਦਾ ਨਾ ਗਰਬੀ ਦਾ, ਬਲਕਿ ਅਕੇਲਾ ਦਰਖਤ ਹੋਵੇ ਜਿਹਨੂੰ ਹਰ ਵੇਲੇ ਧੁੱਪ ਜਿਹੜੀ ਆ ਉਹ ਮਿਲਦੀ ਹੈ, ਤੇ ਉਹਦਾ ਜਿਹੜਾ ਤੇਲ ਹੈ ਉਹ ਬਹੁਤ ਹੀ ਸ਼ਫਾਫ ਹੁੰਦਾ। ਯਕਾਦੁ ਜ਼ੈਤੁਹਾ ਯੁਜ਼ੀਉ ਵਲੋ ਲਮ ਤਮਸਸ ਸੁਨਾਰ, ਐਸਾ ਜ਼ੈਤੂਨ ਦਾ ਦਰਖਤ ਜਿਹੜਾ ਉਹਦਾ ਤੇਲ ਜਿਹੜਾ ਹੈ ਉਹ ਭੜਕਣ ਲਈ ਤਿਆਰ ਹੁੰਦਾ ਅਗਰਚੇ ਉਹਨੂੰ ਅੱਗ ਜਿਹੜੀ ਹੈ ਨਾ ਛੂਏ, ਯਾਨੀ ਉਹਦੇ ਅੰਦਰ ਇਹ ਸਲਾਹੀਅਤ ਪੈਦਾ ਹੋ ਜਾਂਦੀ ਹੈ। ਨੂਰ ਉਨਾਲਾ ਨੂਰ, ਔਰ ਜਦੋਂ ਉਹਨੂੰ ਅੱਗ ਛੂ ਲੈਂਦੀ ਹੈ ਤੇ ਫਿਰ ਰੋਸ਼ਨੀ ਤੇ ਰੋਸ਼ਨੀ ਹੋ ਜਾਂਦੀ। ਯਹਦਿਲਲਾਹੁ ਲਿਨੂਰਿਹੀ ਮਨ ਯਸ਼ਾਹ, ਇਹ ਅੱਲਾਹ ਤਾਲਾ ਰਹਿਨਮਾਈ ਕਰਦਾ ਆਪਣੇ ਨੂਰ ਦੀ ਤਰਫ ਜਿਹਦੀ ਚਾਹੁੰਦਾ ਹੈ। ਵਯਜ਼ਰਬੁ ਅੱਲਾਹੁ ਲਮਸਾਲਾ ਲਿਨਨਾਸ, ਔਰ ਅੱਲਾਹ ਤਾਲਾ ਬਿਆਨ ਕਰਦਾ ਮਿਸਾਲਾਂ ਲੋਕਾਂ ਲਈ, ਇਨਸਾਨਾਂ ਲਈ। ਵੱਲਾਹੁ ਬਿਕੁੱਲ ਸ਼ੈਇਨ ਅਲੀਮ, ਕਿਉਂਕਿ ਅੱਲਾਹ ਤਾਲਾ ਤੇ ਹਰ ਚੀਜ਼ ਦਾ ਇਲਮ ਰੱਖਦਾ। ਤੇ ਇਹ ਜਿਹੜੀ ਮਿਸਾਲ ਦਿੱਤੀ ਹੈ ਕਿ ਨੂਰੇ ਫਿਤਰਤ ਜਿਹਦੇ ਅੰਦਰ ਸਹੀ ਮੌਜੂਦ ਹੈ ਉਹ ਇਸੇ ਹੀ ਤਰ੍ਹਾਂ ਹੈ ਉਹਦੇ ਦਿਲ ਦੇ ਅੰਦਰ, ਕਿਉਂਕਿ ਉਸ ਰੂਹ ਦਾ ਤਾਲਕ ਜਿਹੜਾ ਹੈ ਇਨਸਾਨ ਦੇ ਦਿਲ ਨਾਲ ਹੈ, ਇਸ ਜ਼ਿੰਦਗੀ ਨਾਲ ਹੈ ਜਿਹੜਾ ਉਹਨੂੰ ਹਰਕਤ ਚ ਰੱਖਦਾ। ਉਹਦੀ ਮਿਸਾਲ ਇਸੇ ਹੀ ਤਰ੍ਹਾਂ ਜਿਵੇਂ ਇੱਕ ਦੀਵਾ ਜਿਹੜਾ ਇੱਕ ਤਾਚਕੇ ਚ ਹੋਵੇ, ਤੇ ਅਗਰ ਦਿਲ ਦੀ ਸ਼ਕਲ ਦੇਖੀ ਜਾਏ ਤਾਂ ਇਸੇ ਹੀ ਤਰ੍ਹਾਂ ਜਿਵੇਂ ਤਾਜਕਾ ਹੈ, ਔਰ ਉਹਦੇ ਅੰਦਰ ਉਹ ਨੂਰ ਹੈ, ਉਹ ਨੂਰ ਏ ਫਿਤਰਤ, ਔਰ ਉਹ ਨੂਰ ਜਿਹੜਾ ਹੈ ਉਹਨੂੰ ਇਸ ਤਰ੍ਹਾਂ ਉਹ ਸ਼ਫਾਫ ਸ਼ੀਸ਼ੇ ਦੇ ਅੰਦਰ ਹੈ ਕਿ ਉਹਨੂੰ ਕੋਈ ਚੀਜ਼ ਰੋਕਦੀ ਨਹੀਂ, ਯਾਨੀ ਉਹਦਾ ਜਿਹੜਾ ਚਮਕਾਰਾ ਹੈ ਉਹ ਪੂਰੀ ਤਰ੍ਹਾਂ ਵਾਜ਼ੇ ਹੁੰਦਾ ਹੈ, ਔਰ ਉਹਦੇ ਅੰਦਰ ਤੇਲ ਵੀ ਉਹ ਹੈ ਜਿਹੜਾ ਜੈਤੂਨ ਦੇ ਦਰਖਤ ਦਾ, ਜਿਹੜਾ ਬੜਾ ਹੀ ਸਾਫ ਤੇਲ ਹੈ, ਗੋਇਆ ਉਹਦੇ ਅੰਦਰ ਭੜਕਣ ਦੇ ਵਾਸਤੇ ਪਹਿਲਾਂ ਤੋਂ ਹੀ ਪੂਰੀ ਸਲਾਹੀਅਤ ਮੌਜੂਦ ਹੈ। ਤੇ ਜਦੋਂ ਨੂਰੇ ਵਹੀ ਆਉਂਦੀ ਹੈ ਉਹ ਨੂਰ ਨੂੰ ਲਪਕ ਕੇ ਲੈਂਦਾ ਤੇ ਫਿਰ ਪੂਰੀ ਰੋਸ਼ਨੀ ਉਹਨੂੰ ਹਾਸਲ ਹੋ ਜਾਂਦੀ ਹੈ, ਸਾਰੇ ਹਕਾਇਕ ਦਾ ਇਲਮ ਹੋ ਜਾਂਦਾ, ਕਿਉਂਕਿ ਨੂਰੇ ਵਹੀ ਆ ਕੇ ਉਸ ਈਮਾਨ ਦੀ ਤਫਸੀਲ ਦੱਸਦੀ ਹੈ ਜਿਹੜੀ ਇਨਸਾਨ ਦੇ ਦਿਲ ਦੇ ਅੰਦਰ ਮੌਜੂਦ ਹੈ, ਜਿਹੜਾ ਨੂਰੇ ਫਿਤਰਤ ਮੌਜੂਦ ਹੈ ਉਹਦੀ ਹੀ ਤਫਸੀਲ ਆ ਕੇ ਵਹੀ ਦੱਸਦੀ ਹੈ। ਤੇ ਉਹ ਜਦੋਂ ਵਹੀ ਆ ਕੇ ਉਹਨਾਂ ਚੀਜ਼ਾਂ ਨੂੰ ਬਿਆਨ ਕਰਦੀ ਹੈ ਤਾਂ ਸਹੀ ਫਿਤਰਤ ਵਾਲਾ ਇਨਸਾਨ ਉਹਨਾਂ ਨੂੰ ਲਪਕ ਕੇ ਲੈਂਦਾ। ਇਹ ਹੈ ਜਿਹੜਾ ਅੱਲਾਹ ਤਾਲਾ ਫਰਮਾਉਂਦਾ ਕਿ ਇਸ ਦੀ ਤਰਫ਼ ਅੱਲਾਹ ਤਾਲਾ ਰਹਿਨਮਾਈ ਕਰਦਾ ਜਿਹਦੀ ਚਾਹੁੰਦਾ। ਇਹ ਜਿਹੜਾ ਅੱਲਾਹ ਨੇ ਬੰਦੋਬਸਤ ਕੀਤਾ ਇਨਸਾਨਾਂ ਦੀ ਰਹਿਨਮਾਈ ਦਾ। ਵਯਜ਼ਰਬੁ ਅੱਲਾਹੁ ਲਮਸਾਲ ਲਿਨਨਾਸ, ਔਰ ਦੇਖੋ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਇਹਨਾਂ ਦੂਰਾਂ ਹੀ ਨੂਰਾਂ ਨੂੰ, ਨੂਰੇ ਵਹੀ ਨੂੰ ਔਰ ਨੂਰੇ ਫਿਤਰਤ ਨੂੰ ਬਿਆਨ ਕਰ ਦਿੱਤਾ ਇੱਕ ਮਿਸਾਲ ਦੇ ਨਾਲ, ਤਾਂ ਕਿ ਇਨਸਾਨ ਅੱਛੀ ਤਰ੍ਹਾਂ ਸਮਝ ਲੈਣ। ਵੱਲਾਹੁ ਬਿਕੁੱਲ ਸ਼ੈਅਨ ਅਲੀਮ, ਕਿਉਂਕਿ ਅੱਲਾਹ ਤਾਲਾ ਤੇ ਹਰ ਚੀਜ਼ ਦਾ ਇਲਮ ਰੱਖਦਾ, ਔਰ ਇਹ ਮਿਸਾਲਾਂ ਦੇ ਨਾਲ ਅੱਲਾਹ ਤਾਲਾ ਇਨਸਾਨਾਂ ਨੂੰ ਸਮਝਾਉਣਾ ਚਾਹੁੰਦਾ। ਇਹ ਹੈ ਮਿਸਾਲ ਉਸ ਈਮਾਨ ਦੀ ਕਿ ਜਿਹੜਾ ਇਨਸਾਨ ਨੂੰ ਹਾਸਲ ਹੁੰਦਾ, ਉਹਦੇ ਦੋ ਅਜਜ਼ਾ ਨੇ, ਨੂਰੇ ਫਿਤਰਤ ਤੇ ਨੂਰੇ ਵਹੀ। ਫੀ ਬਯੂਤ ਨਜ਼ਰ ਅੱਲਾਹ, ਤੇ ਜਿਹਨੂੰ ਫਿਰ ਇਹ ਈਮਾਨ ਹਾਸਲ ਹੋ ਜਾਂਦਾ, ਗੋਇਆ ਇੱਥੇ ਜਿਹੜਾ ਜ਼ਿਕਰ ਕੀਤਾ ਜਾਂਦਾ ਉਸ ਦਰਜੇ ਦੇ ਈਮਾਨ ਦਾ ਜਿਹੜਾ ਸਿੱਦੀਕੀਅਤ ਦਾ ਈਮਾਨ ਹੈ। ਜਿਹੜੇ ਵੀ ਸਿੱਦੀਕ ਹੁੰਦੇ ਨੇ ਉਹ ਪਹਿਲਾਂ ਹੀ ਗੌਰ ਫਿਕਰ ਦੇ ਨਾਲ ਆਪਣੇ ਉਸ ਨੂਰੇ ਫਿਤਰਤ ਦੇ ਨਾਲ ਇਸ ਹਕੀਕਤ ਤੇ ਪਹੁੰਚੇ ਹੁੰਦੇ ਨੇ ਕਿ ਇਸ ਕਾਇਨਾਤ ਦਾ ਕੋਈ ਮਾਲਕ ਹੈ, ਤੇ ਨੂਰੇ ਵਹੀ ਆਉਂਦੀ ਹੈ ਤਾਂ ਲਪਕ ਕੇ ਉਹਦੀ ਤਸਦੀਕ ਕਰਦੇ ਨੇ। ਫਿਰ ਉਹਨਾਂ ਦਾ ਮਾਮਲਾ ਜਿਹੜਾ ਉਹ ਅੱਲਾਹ ਦੇ ਨਾਲ ਤਾਲਕ ਪੈਦਾ ਹੁੰਦਾ ਹੈ, ਔਰ ਅੱਲਾਹ ਤਾਲਾ ਦੇ ਨਾਲ ਤਾਲਕ ਪੈਦਾ ਕਰਨ ਦਾ ਜ਼ਰੀਆ ਹੈ ਨਮਾਜ਼। ਫਿਰ ਉਹ ਆਪਣੇ ਆਪ ਨੂੰ ਉਹਦਾ ਪਾਬੰਦ ਕਰਦੇ ਨੇ, ਤੇ ਉਹ ਹਨ ਸਿਫਤਾਂ ਜਿਹੜੀਆਂ ਬਿਆਨ ਕੀਤੀਆਂ ਜਾਂਦੀਆਂ ਕਿ ਉਹਨਾਂ ਦੀ ਫਿਰ ਜ਼ਿੰਦਗੀ ਕਿਵੇਂ ਗੁਜ਼ਰਦੀ। ਫੀ ਬਯੂਤ ਨਜ਼ਰ ਅੱਲਾਹ ਹੁਣ ਤੁਰਫਾ, ਉਹਨਾਂ ਘਰਾਂ ਦੇ ਬਾਰੇ ਚ, ਯਾਨੀ ਮਸਜਿਦਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਚ ਅੱਲਾਹ ਤਾਲਾ ਨੇ ਹੁਕਮ ਦਿੱਤਾ ਹੈ, ਅਨ ਤੁਰਫਾ, ਕਿ ਉਹਨਾਂ ਨੂੰ ਬੁਲੰਦ ਬਣਾਇਆ ਜਾਏ, ਅੱਲਾਹ ਦਾ ਘਰ ਨਮਾਇਆ ਬਸਤੀ ਦੇ ਵਿੱਚ ਨਜ਼ਰ ਆਵੇ। ਵਯੂਜ਼ਕਰ ਫੀ ਹਿਸਮਹੂ ਯੁਸੱਬਿਹੁ ਲਹੂ ਫੀਹਾ ਬਿਲਗੁਦੂ ਵਲ ਆਸਾਰ, ਔਰ ਉਹਦੇ ਚ ਅੱਲਾਹ ਤਾਲਾ ਦਾ ਨਾਂ ਜਪਿਆ ਜਾਏ, ਉਹਦੀ ਤਸਬੀਹ ਕੀਤੀ ਜਾਏ ਉਹਦੇ ਵਿੱਚ, ਸੁਬਾਹ ਦੇ ਔਕਾਤ ਵਿੱਚ ਵੀ ਤੇ ਸ਼ਾਮ ਦੇ ਔਕਾਤ ਵਿੱਚ, ਯਾਨੀ ਨਮਾਜ਼ ਦਾ ਇਹਤਮਾਮ ਕੀਤਾ ਜਾਏ। ਨਮਾਜ਼ ਹੈ ਜਿਹੜਾ ਅੱਲਾਹ ਤਾਲਾ ਦੀ ਹਮਦੋ ਸਨਾ ਦਾ ਜ਼ਰੀਆ ਔਰ ਇਨਸਾਨ ਦਾ ਅੱਲਾਹ ਦੇ ਨਾਲ ਤਾਲਕ ਪੈਦਾ ਕਰਦਾ, ਅੱਲਾਹ ਦੇ ਨਾਲ ਮੁਕਾਲਮਾ ਹੁੰਦਾ, ਅੱਲਾਹ ਦੇ ਨਾਲ ਉਹਦਾ ਜਿਹੜਾ ਉਹ ਇਸ ਤਰ੍ਹਾਂ ਤਾਲਕ ਪੈਦਾ ਹੋ ਜਾਂਦਾ ਕਿ ਉਹਨੂੰ ਉਹਦੇ ਕੋਲੋਂ ਕੁਵਤ ਮਿਲਦੀ ਏ, ਔਰ ਅੱਲਾਹ ਤਾਲਾ ਦੇ ਨਾਲ ਉਹਦਾ ਤਾਲਕ ਮੁਸਤ ਕੇ ਰਹਿੰਦਾ। ਰਿਜਾਲੁਨ ਲਾ ਤੁਲਹੀਹਿਮ ਤਿਜਾਰਤੁ ਵਲਾ ਬੈਉਨ ਅਨ ਜ਼ਿਕਰ ਅੱਲਾਹ, ਇਹ ਫਿਰ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਈਮਾਨ ਹਾਸਲ ਹੋ ਜਾਂਦਾ, ਉਹਨਾਂ ਦਾ ਅੱਲਾਹ ਦੇ ਨਾਲ ਇਸ ਤਰ੍ਹਾਂ ਤਾਲਕ ਹੁੰਦਾ ਕਿ ਉਹ ਲਾ ਤੁਲਹੀਹਿਮ ਤਿਜਾਰਤੁ ਵਲਾ ਬੈਉਨ ਅਨ ਜ਼ਿਕਰ ਅੱਲਾਹ, ਕਿ ਉਹਨਾਂ ਨੂੰ ਗਾਫਲ ਨਹੀਂ ਕਰਦੀ ਨਾ ਹੀ ਕੋਈ ਸੌਦਾਗਰੀ ਤੇ ਨਾ ਹੀ ਲੈਣ ਦੇਣ। ਅਨ ਜ਼ਿਕਰ ਅੱਲਾਹ, ਅੱਲਾਹ ਦੀ ਯਾਦ ਤੋਂ, ਵਾਇਕਾਮ ਸਲਾਤ ਵਾਇਤਾ ਜ਼ਕਾਤ, ਔਰ ਨਮਾਜ਼ ਨੂੰ ਕਾਇਮ ਰੱਖਣ ਤੋਂ ਤੇ ਜ਼ਕਾਤ ਅਦਾ ਕਰਨ ਤੋਂ। ਯਖਾਫੂਨ ਯੌਮਨ ਤਤਕੱਲਬੁ ਫੀਹਿਲ ਕੁਲੂਬ ਵਲ ਅਬਸਾਰ, ਉਹਨਾਂ ਨੂੰ ਹਰ ਵੇਲੇ ਡਰ ਲੱਗਦਾ ਰਹਿੰਦਾ ਉਸ ਦਿਨ ਦਾ ਜਿਹਦੇ ਵਿੱਚ ਕਾਬਰ ਜਾਣਗੇ ਸਾਰੇ ਦਿਲ ਔਰ ਅੱਖਾਂ ਜਿਹੜੀਆਂ ਚੁੰਦਿਆ ਜਾਣਗੀਆਂ। ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਅੱਲਾਹ ਦੇ ਸਾਹਮਣੇ ਪੇਸ਼ ਹੋਣਾ, ਇਹ ਸਾਡੀ ਜ਼ਿੰਦਗੀ ਬਾ ਮਕਸਦ ਜ਼ਿੰਦਗੀ ਏ ਤੇ ਅੱਲਾਹ ਤਾਲਾ ਦੇ ਸਾਹਮਣੇ ਹਿਸਾਬ ਦੇਣਾ। ਇਸ ਕਰਕੇ ਉਸ ਹਿਸਾਬ ਦੇ ਡਰ ਦੇ ਨਾਲ ਉਹ ਅੱਲਾਹ ਦੇ ਨਾਲ ਆਪਣਾ ਤਾਲਕ ਸਹੀ ਰੱਖਦੇ ਨੇ ਤੇ ਫਰਾਇਜ਼ ਆਪਣੇ ਅਦਾ ਕਰਦੇ ਨੇ, ਨਮਾਜ਼ ਨੂੰ ਕਾਇਮ ਰੱਖਦੇ ਨੇ, ਜ਼ਕਾਤ ਨੂੰ ਦਿੰਦੇ ਨੇ ਔਰ ਉਹਨਾਂ ਦੇ ਕਾਰੋਬਾਰ ਤੇ ਉਹਨਾਂ ਦੇ ਦੁਨੀਆਂ ਦੀ ਮਸਰੂਫੀਅਤ ਉਹਨਾਂ ਨੂੰ ਇਸ ਤੋਂ ਗਾਫਲ ਨਹੀਂ ਕਰਦੇ, ਬਲਕਿ ਉਹ ਤੇ ਨਿਕਲਦੇ ਨੇ ਆਪਣੇ ਕਾਰੋਬਾਰ ਦੇ ਵਾਸਤੇ, ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਇਹੀ ਤਾਂਘ ਰਹਿੰਦੀ ਹੈ ਕਿ ਕਦੋਂ ਅਜ਼ਾਨ ਦੀ ਆਵਾਜ਼ ਆਵੇ ਤੇ ਕਦੋਂ ਅਸੀਂ ਅੱਲਾਹ ਦੇ ਸਾਹਮਣੇ ਫਿਰ ਹਾਜ਼ਰ ਹੋ ਜਾਈਏ ਔਰ ਅੱਲਾਹ ਦੇ ਸਾਹਮਣੇ ਆਪਣੀ ਹਾਜਾਤ ਰੱਖੀਏ ਤੇ ਉਹਦੇ ਨਾਲ ਮੁਨਾਜਾਤ ਕਰੀਏ। ਫਰਮਾਇਆ ਲੈ ਯਜ਼ੀਹੁਮ ਅੱਲਾਹੁ ਅਹਸਨਾ ਮਾ ਅਮਲੂ, ਤੇ ਫਿਰ ਅੱਲਾਹ ਤਾਲਾ ਨੇ ਉਹ ਦਿਨ ਇਸ ਕਰਕੇ ਰੱਖਿਆ ਹੈ ਕਿ ਤਾਂ ਕਿ ਉਹਨਾਂ ਨੂੰ ਉਹਦਾ ਸਿਲਾ ਦੇਵੇ, ਸਭ ਤੋਂ ਬਿਹਤਰੀਨ ਜੋ ਉਹਨਾਂ ਅਮਲ ਕੀਤਾ ਉਹਦੇ ਮੁਤਾਬਿਕ। ਵਈ ਯਜ਼ੀਦਹੁਮ ਮਿਨ ਫਜ਼ਲਿਹੀ, ਬਲਕਿ ਆਪਣੇ ਫਜ਼ਲ ਤੋਂ ਹੋਰ ਵਧਾ ਕੇ ਦੇ। ਵੱਲਾਹੁ ਯਰਜ਼ੁਕੁ ਮਨ ਯਸ਼ਾਉ ਬਗੈਰ ਹਿਸਾਬ, ਔਰ ਅੱਲਾਹ ਤਾਲਾ ਜਿਹਨੂੰ ਦੇਣਾ ਚਾਹੁੰਦਾ ਫਿਰ ਅੱਲਾਹ ਗਿਣਤੀ ਨਹੀਂ ਕਰਦਾ, ਬਗੈਰ ਗਿਣਤੀ ਦੇ ਦਿੰਦਾ। ਵੱਲਜ਼ੀਨ ਕਫਰੂ ਅਮਾਲੁਹੁਮ ਕਸਰਾਬਿਨ ਬਖੀਅਤਿਨ ਯਸਬਹੁ ਜ਼ੁਮਾਨੁ ਮਾ ਹੱਤਾ ਇਜ਼ਾ ਜਾਅਹੁ ਲਮ ਯਜਿਦਹੁ ਸ਼ਈਅਨ ਵਵਜਦ ਅੱਲਾਹ ਇੰਦਹੁ ਫਵੱਫਾਹੁ ਹਿਸਾਬਹ ਵੱਲਾਹੁ ਸਰੀਉਲ ਹਿਸਾਬ। ਅਗਲੀਆਂ ਦੋ ਆਇਤਾਂ ਦੇ ਵਿੱਚ ਹੁਣ ਜ਼ਿਕਰ ਕੀਤਾ ਜਾ ਰਿਹਾ ਮੁਨਾਫਕਾਂ ਦਾ ਤੇ ਕਾਫਰਾਂ ਦਾ। ਇਹ ਦੋਨੇ ਹੀ ਜਿਹੜੇ ਨੂਰ ਅੱਲਾਹ ਤਾਲਾ ਨੇ ਦਿੱਤੇ ਨੇ, ਬਾਜ਼ ਲੋਕ ਹੁੰਦੇ ਨੇ ਕਿ ਉਹਨਾਂ ਦੇ ਕੋਲ ਉਹ ਨੂਰੇ ਫਿਤਰਤ ਮੌਜੂਦ ਹੈ ਤੇ ਇਹਦੀ ਵਜ੍ਹਾ ਤੋਂ ਉਹਨਾਂ ਨੇ ਨੂਰੇ ਵਹੀ ਨੂੰ ਮੰਨਿਆ, ਲੇਕਿਨ ਬਾਅਦ ਦੇ ਵਿੱਚ ਉਹਨਾਂ ਦੀਆਂ ਸ਼ਹਾਵਾਤ ਨਫਸਾਨੀ ਜਿਹੜੀਆਂ ਨੇ ਔਰ ਦੁਨੀਆਂ ਦੀ ਮੁਹੱਬਤ ਇਸ ਤਰ੍ਹਾਂ ਗਾਲਬ ਆਉਂਦੀ ਏ ਕਿ ਅਸਲ ਜ਼ਿੰਦਗੀ ਤੇ ਉਹ ਦੁਨੀਆਂ ਵਾਸਤੇ ਗੁਜ਼ਾਰਦੇ ਨੇ, ਲੇਕਿਨ ਦਿਖਾਵੇ ਦੀਆਂ ਕੁਛ ਨੇਕੀਆਂ ਵੀ ਕਰ ਲੈਂਦੇ ਨੇ। ਉਹ ਅੱਲਾਹ ਤਾਲਾ ਦੇ ਨਾਲ ਆਪਣਾ ਤਾਲਕ ਜ਼ਾਹਿਰ ਕਰਨ ਲਈ, ਉਹਦੇ ਰਸੂਲ ਨਾਲ ਆਪਣਾ ਤਾਲਕ ਜ਼ਾਹਿਰ ਕਰਨ ਲਈ ਕਦੀ ਕੋਈ ਦਿਨ ਮਨਾ ਲੈਂਦੇ ਨੇ, ਕਦੀ ਕੋਈ ਖਤਮ ਦੁਆ ਲੈਂਦੇ ਨੇ, ਕਦੀ ਕੋਈ ਜ਼ਿਕਰ ਦੀ ਮਹਿਫਲ ਕਰਵਾ ਲੈਂਦੇ ਨੇ, ਲੇਕਿਨ ਪੂਰੀ ਜ਼ਿੰਦਗੀ ਗੁਜ਼ਰ ਰਹੀ ਹੁੰਦੀ ਹੈ ਦੁਨੀਆਦਾਰੀ ਲਈ ਔਰ ਦੁਨੀਆ ਕਮਾਉਣ ਲਈ। ਔਰ ਅੱਲਾਹ ਤਾਲਾ ਦੇ ਨਾ ਨਮਾਜ਼ ਦਾ ਕੋਈ ਖਿਆਲ ਹੁੰਦਾ, ਨਾ ਜ਼ਕਾਤ ਦਾ ਖਿਆਲ ਹੁੰਦਾ, ਨਾ ਹੀ ਅੱਲਾਹ ਦੀ ਬੰਦਗੀ ਦਾ ਕੋਈ ਉਹਨਾਂ ਨੂੰ ਅੱਲਾਹ ਤਾਲਾ ਦੀ ਫਰਮਾ ਬਰਦਾਰੀ ਦਾ ਖਿਆਲ ਹੁੰਦਾ, ਲੇਕਿਨ ਆਪਣੇ ਆਪ ਨੂੰ ਜ਼ਾਹਿਰ ਕਰਨ ਵਾਸਤੇ ਮੁਸਲਮਾਨਾਂ ਚੋਂ ਆਪਣੇ ਇਮਾਨ ਨੂੰ ਜ਼ਾਹਿਰ ਕਰਨ ਵਾਸਤੇ ਕੁਛ ਨੇਕੀਆਂ ਜਿਹੜੀਆਂ ਜ਼ਾਹਰੀ ਤੌਰ ਤੇ ਕਰਦੇ ਨੇ, ਤਾਂ ਗੋਇਆ ਉਹਨਾਂ ਦਾ ਸਾਰਾ ਮਾਮਲਾ ਜਿਹੜਾ ਹੈ ਇਹ ਦਿਖਾਵੇ ਦਾ ਹੁੰਦਾ ਹੈ। ਇਸ ਕਰਕੇ ਉਹ ਦਿਖਾਵਾ ਇੱਥੇ ਹੀ ਰਹਿ ਜਾਣਾ, ਕਿਆਮਤ ਦੇ ਦਿਨ ਉਹਦਾ ਕੋਈ ਸਿਲਾ ਨਹੀਂ ਮਿਲੇਗਾ, ਕਿਉਂਕਿ ਅੱਲਾਹ ਤਾਲਾ ਨੇ ਕਿਆਮਤ ਦੇ ਦਿਨ ਤੋਂ ਉਹਨਾਂ ਨੂੰ ਸਿਲਾ ਦੇਣਾ ਜਿਹਨਾਂ ਉਹਦੀ ਰਜ਼ਾ ਲਈ ਕੀਤਾ ਹੋਇਆ ਜਾਂ ਆਖਰਤ ਦੀ ਜਜ਼ਾ ਲਈ ਕੀਤਾ ਹੋਇਆ। ਤਾਂ ਇਹਨਾਂ ਦਾ ਸਾਰਾ ਮਾਮਲਾ ਜਿਹੜਾ ਉਹ ਇੱਕ ਦੁਨੀਆਂ ਦੀ ਰਸਮ ਦੇ ਤੌਰ ਤੇ ਹੁੰਦਾ, ਦੁਨੀਆਂ ਨੂੰ ਦਿਖਾਵੇ ਦੇ ਤੌਰ ਤੇ ਹੁੰਦਾ, ਆਪਣੇ ਆਪ ਨੂੰ ਉਸ ਮੁਆਸ਼ਰੇ ਦਾ ਫਰਦ ਜ਼ਾਹਿਰ ਕਰਨ ਲਈ ਹੁੰਦਾ। ਇਸ ਕਰਕੇ ਉਹਦਾ ਸਿਲਾ ਜਿਹੜਾ ਹੈ ਉੱਥੇ ਕੁਛ ਨਹੀਂ ਮਿਲੇਗਾ। ਉਹਦੀ ਮਿਸਾਲ ਦਿੱਤੀ ਏ ਕਿ ਇਹਨਾਂ ਦਾ ਮਾਮਲਾ ਐਸਾ ਹੈ ਵੱਲਜ਼ੀਨ ਕਫਰੂ, ਔਰ ਜਿਹੜੇ ਲੋਕ ਕਾਫਰ ਨੇ, ਗੋਇਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਈਮਾਨ ਨਹੀਂ ਹੁੰਦਾ, ਦਿਖਾਵੇ ਦੀਆਂ ਨੇਕੀਆਂ ਹੁੰਦੀਆਂ ਉਹ ਵੀ ਅਸਲ ਵਿੱਚ ਕੁਫਰ ਏ, ਔਰ ਇਹ ਹੈ ਨਿਫਾਕ ਕਿ ਇੱਥੇ ਦੁਨੀਆਂ ਦੇ ਵਿੱਚ ਮੁਨਾਫਿਕ ਜਿਹੜਾ ਹੈ ਉਹ ਮੁਸਲਮਾਨਾਂ ਚੋਂ ਗੁਰਦਾਣਿਆ ਜਾਂਦਾ, ਲੇਕਿਨ ਆਖਰਤ ਦੇ ਵਿੱਚ ਉਹਦਾ ਅੰਜਾਮ ਜਿਹੜਾ ਹੈ ਉਹ ਕਾਫਰਾਂ ਨਾਲ ਹੋਣਾ। ਇਸ ਕਰਕੇ ਉਹਨੂੰ ਹਕੀਕਤ ਦੇ ਲਿਹਾਜ਼ ਨਾਲ ਕੁਰਾਨ ਮਜੀਦ ਕੁਫਰ ਕਰਾਰ ਦੇ ਰਿਹਾ। ਵੱਲਜ਼ੀਨ ਕਫਰੂ, ਬੇਸ਼ੱਕ ਉਹ ਲੋਕ ਜਿਹੜੇ ਈਮਾਨ ਨਹੀਂ ਰੱਖਦੇ, ਯਾਨੀ ਉਹਨਾਂ ਦੇ ਦਿਲਾਂ ਦੇ ਅੰਦਰ ਯਕੀਨ ਨਹੀਂ, ਅਮਾਲੁਹੁਮ ਕਸਰਾਬਿਨ ਬਕੀਅਤਿਨ, ਉਹਨਾਂ ਦੇ ਅਮਾਲ ਤੇ ਇਸ ਤਰ੍ਹਾਂ ਨੇ ਜਿਵੇਂ ਸਰਾਬ ਹੁੰਦਾ ਹੈ, ਯਸਬਹੁ ਜ਼ਮਾਨੁ ਮਾ, ਕਿ ਇੱਕ ਪਿਆਸਾ ਜਿਹੜਾ ਉਹਨੂੰ ਪਾਣੀ ਖਿਆਲ ਕਰਦਾ, ਰੇਤ ਦੇ ਉੱਤੇ ਜਦੋਂ ਧੁੱਪ ਚਮਕਦੀ ਹੈ ਤੇ ਦੂਰੋਂ ਪਤਾ ਲੱਗਦਾ ਕਿ ਸ਼ਾਇਦ ਪਾਣੀ ਹੈ, ਤੇ ਪਿਆਸਾ ਜਿਹੜਾ ਉਹਨੂੰ ਪਾਣੀ ਸਮਝ ਕੇ ਉਹਦੀ ਤਰਫ਼ ਦੌੜਦਾ ਹੈ ਔਰ ਆਪਣਾ ਪੂਰੀ ਤਵਾਨਾਈ ਲਾ ਦਿੰਦਾ ਹੈ। ਹੱਤਾ ਇਜ਼ਾ ਜਾਅਹੂ, ਯਹਾਂ ਤੱਕ ਕਿ ਜਦੋਂ ਉੱਥੇ ਪਹੁੰਚਦਾ ਹੈ, ਲਮ ਯਜਿਦਹੁ ਸ਼ਈਅਨ, ਤੇ ਉਹਨੂੰ ਕੁਛ ਵੀ ਨਹੀਂ ਪਾਉਂਦਾ ਕਿਉਂਕਿ ਉਹ ਤੇ ਸ਼ਰਾਬ ਹੁੰਦਾ ਹੈ, ਧੋਖਾ ਹੁੰਦਾ ਹੈ। ਵਵਜਦ ਅੱਲਾਹ ਇੰਦਹੁ, ਔਰ ਪਾ ਲੈਂਦਾ ਉੱਥੇ ਅੱਲਾਹ ਤਾਲਾ ਨੂੰ, ਫਵੱਫਾ ਹੋ ਹਿਸਾਬਾ, ਤੇ ਫਿਰ ਅੱਲਾਹ ਉਹਦਾ ਹਿਸਾਬ ਚੁਕਾ ਦਿੰਦਾ। ਯਾਨੀ ਉਹਦੀ ਜ਼ਿੰਦਗੀ ਇਸੇ ਹੀ ਤਰ੍ਹਾਂ ਦਿਖਾਵੇ ਵਿੱਚ ਗੁਜ਼ਰ ਜਾਂਦੀ ਹੈ, ਸ਼ਰਾਬ ਦੇ ਪਿੱਛੇ ਲੱਗ ਕੇ ਗੁਜ਼ਰ ਜਾਂਦੀ ਹੈ। ਉਹ ਦਾਵਾ ਕਰ ਰਿਹਾ ਹੁੰਦਾ ਆਖਰਤ ਨੂੰ ਮੰਨਣ ਦਾ, ਲੇਕਿਨ ਉਹਦੀ ਦੁਨੀਆਂ ਹੀ ਦੇ ਵਿੱਚ ਸਾਰੀ ਮਸਰੂਫੀਅਤ ਚੱਲ ਰਹੀ ਹੁੰਦੀ ਹੈ। ਦਾਵਾ ਕਰ ਰਿਹਾ ਹੁੰਦਾ ਅੱਲਾਹ ਤਾਲਾ ਨੂੰ ਮੰਨਣ ਦਾ, ਲੇਕਿਨ ਉਹਦੀ ਫਰਮਾ ਬਰਦਾਰੀ ਦਾ ਨੌਬਤ ਹੀ ਨਹੀਂ ਆਉਂਦੀ। ਦਾਵਾ ਕਰ ਰਿਹਾ ਹੁੰਦਾ ਅੱਲਾਹ ਦੇ ਰਸੂਲਾਂ ਨੂੰ ਮੰਨਣ ਦਾ, ਲੇਕਿਨ ਉਹਨਾਂ ਦਾ ਉਸਵਾ ਜਿਹੜਾ ਉਹਦੀ ਜ਼ਿੰਦਗੀ 'ਚ ਨਜ਼ਰ ਹੀ ਨਹੀਂ ਆਉਂਦਾ। ਇਹ ਜਿਹੜੇ ਉਹ ਅਮਾਲ ਕਰਦਾ ਵੀ ਆ, ਉਹ ਵੀ ਜਿਹੜੇ ਹੈ ਉਹ ਇਸੇ ਹੀ ਤਰ੍ਹਾਂ ਜਿਹੜਾ ਇਸੇ ਹੀ ਦੁਨੀਆਂ ਦੇ ਵਿੱਚ ਕੰਮ ਆਉਂਦੇ ਨੇ, ਤੇ ਆਖਰਤ ਦੇ ਵਿੱਚ ਉਹਨਾਂ ਦੇ ਵਾਸਤੇ ਕੋਈ ਸਿਲਾ ਨਹੀਂ ਹੋਏਗਾ। ਵੱਲਾਹੁ ਸਰੀਉਲ ਹਿਸਾਬ, ਤੇ ਫਿਰ ਅੱਲਾਹ ਤਾਲਾ ਤੇ ਬਹੁਤ ਜਲਦੀ ਹਿਸਾਬ ਚੁਕਾ ਦਿੰਦਾ ਹੈ ਕਿ ਦੁਨੀਆਂ ਦੀ ਜ਼ਿੰਦਗੀ ਲੰਬੀ ਜ਼ਿੰਦਗੀ ਨਹੀਂ, ਇਹ ਤੇ ਚੰਦ ਸਾਲਾਂ ਦੀ ਜ਼ਿੰਦਗੀ ਹੈ। ਤੇ ਉਦੋਂ ਬਾਅਦ ਫਿਰ ਅੱਲਾਹ ਤਾਲਾ ਦੇ ਸਾਹਮਣੇ ਜਦੋਂ ਪੇਸ਼ੀ ਹੁੰਦੀ ਹੈ ਤਾਂ ਉਹਨੂੰ ਉੱਥੇ ਕੁਛ ਵੀ ਨਹੀਂ ਮਿਲਦਾ, ਕਿਉਂ? ਉਹਨੇ ਜੋ ਕੁਛ ਵੀ ਕੀਤਾ ਹੁੰਦਾ ਦਿਖਾਵੇ ਲਈ ਕੀਤਾ ਹੁੰਦਾ। ਔਕਾ ਜ਼ੁਲਮਾਤਨ ਫੀ ਬਾਹਰ ਲੁਜੀਨ ਯਕਸ਼ਾ ਮੌਜਨ ਮਿਨ ਫੌਕੇ ਮੌਜਨ ਮਿਨ ਫੌਕੇ ਸਾਹਬ ਜ਼ੁਲਮਾਤਨ ਬਾਜ਼ੁਹਾ ਫੌਕਾ ਬਾਜ਼ ਇਜ਼ਾ ਅਖਰਜਾ ਯਦਹੁ ਲਮ ਯਕਦ ਯਰਾਹਾ ਵਮਨ ਲਮ ਯਜਅਲ ਅੱਲਾਹੁ ਲਹੁ ਨੂਰਨ ਫਮਾ ਲਹੁ ਮਿਨ ਨੂਰ। ਅਗਲੀ ਆਇਤ ਵਿਚ ਫਿਰ ਉਹਦੀ ਮਿਸਾਲ ਬਿਆਨ ਕੀਤੀ ਜਾਂਦੀ ਹੈ ਕਿ ਜਿਹਦੇ ਕੋਲ ਨਾ ਉਹ ਨੂਰੇ ਫਿਤਰਤ ਹੀ ਰਿਹਾ, ਉਹ ਵੀ ਉਹਨੇ ਗੁਨਾਹ ਕਰਕੇ ਉਹਦੇ ਉੱਤੇ ਪਰਦੇ ਪਾ ਲਏ ਨੇ, ਉਹਦਾ ਦਿਲ ਵੀ ਬੰਦ ਹੋ ਗਿਆ ਤੇ ਵਹੀ ਦੀ ਰੋਸ਼ਨੀ ਵੀ ਜਿਹੜੀ ਹੈ ਉਹਨੂੰ ਵੀ ਉਹਨੇ ਨਹੀਂ ਪਾਇਆ, ਉਹਦੇ ਤਾਈਂ ਵੀ ਉਹਦੀ ਰਸਾਈ ਨਹੀਂ ਹੋਈ ਤੇ ਉਹਦਾ ਤੇ ਇਸ ਤਰ੍ਹਾਂ ਦੀ ਮਿਸਾਲ ਹੈ। ਉਹ ਕਜ਼ੁਲ ਮਾਤਿਨ ਫੀ ਬਾਹਰ ਲੁਜਿਨ ਕਿ ਜੈਸੇ ਅੰਧੇਰਾ ਹੋਏ ਬੜੇ ਗਹਿਰੇ ਸਮੁੰਦਰ ਦੇ ਵਿੱਚ, ਯਕਸ਼ਾਹ ਮੌਜਨ ਮਿਨ ਫੌਕੇ ਮੌਜਨ ਮਿਨ ਫੌਕੇ ਹੀ ਸਾਹਬ ਕਿ ਉਹਨੂੰ ਘੇਰਿਆ ਹੋਇਆ ਮੌਜਾਂ ਨੇ, ਲਹਿਰਾਂ ਦੇ ਉੱਤੇ ਲਹਿਰਾਂ ਜਿਹੜੀਆਂ ਨੇ ਉਹਦੇ ਉੱਤੇ ਨੇ, ਉਹ ਗੋਇਆ ਉਹਨੂੰ ਉਸ ਅੰਧੇਰੇ ਦੇ ਵਿੱਚ ਰੱਖਿਆ ਹੋਇਆ ਔਰ ਉੱਤੇ ਵੀ ਬੱਦਲ ਛਾਇਆ ਹੋਇਆ ਕਿ ਸੂਰਜ ਦੀ ਰੋਸ਼ਨੀ ਦਾ ਵੀ ਕੋਈ ਕਿਰਨ ਨਾ ਪਹੁੰਚੇ, ਯਾਨੀ ਵਹੀ ਅਸਮਾਨੀ ਜਿਹੜੀ ਉਹਦੀ ਵੀ ਕੋਈ ਕਿਰਨ ਨਹੀਂ ਮਿਲਦੀ ਤੇ ਅੰਦਰ ਵੀ ਉਹਦਾ ਕੋਈ ਅੰਧੇਰਾ, ਉਹਦਾ ਦਿਲ ਜਿਹੜਾ ਗੁਨਾਹਾਂ ਦੇ ਨਾਲ ਬੰਦ ਹੋ ਗਿਆ ਔਰ ਨੂਰੇ ਫਿਤਰ ਜਿਹੜਾ ਉਹਦੀ ਵੀ ਕੋਈ ਰਮਕ ਨਹੀਂ ਰਹੀ। ਜ਼ੁਲਮਾਤੁਨ ਬਾਜ਼ੁਹਾ ਫੌਕਾ ਬਾਜ਼, ਉਹਦਾ ਤੇ ਮਾਮਲਾ ਇਸ ਤਰ੍ਹਾਂ ਜਿਵੇਂ ਅੰਧੇਰੇ ਤੇ ਅੰਧੇਰਾ ਹੁੰਦਾ ਹੈ। ਇਸਦਾ ਅਖਰਜਾ ਯਦਹੁ ਲਮ ਯਕਦ ਯਰਾਹਾ ਕਿ ਉਸ ਸਮੁੰਦਰ ਦੇ ਅੰਦਰ ਆਪਣਾ ਹੱਥ ਵੀ ਜਦੋਂ ਕੱਢਦਾ ਤੇ ਉਹ ਵੀ ਉਹ ਦੇਖ ਨਹੀਂ ਪਾਉਂਦਾ। ਮਮਲਮ ਯਜਅਲ ਅੱਲਾਹੁ ਲਹੁ ਨੂਰਨ, ਔਰ ਜਦੋਂ ਅੱਲਾਹ ਤਾਲਾ ਹੀ ਦਾ ਦਿੱਤਾ ਹੋਇਆ ਨੂਰ ਹਾਸਲ ਨਾ ਹੋ ਜਾਏ, ਫਮਾ ਲਹੁ ਮੈਂ ਨੂਰ, ਤੇ ਉਹਦੇ ਵਾਸਤੇ ਕੋਈ ਰੋਸ਼ਨੀ ਨਹੀਂ, ਕਿਉਂਕਿ ਇਸ ਕਾਇਨਾਤ ਨੂੰ ਸਮਝਣ ਵਾਸਤੇ ਤੇ ਅੱਲਾਹ ਤਾਲਾ ਨੇ ਵਹੀ ਦਾ ਬੰਦੋਬਸਤ ਕੀਤਾ ਜਿਹੜਾ ਇਸ ਕਾਇਨਾਤ ਦੀਆਂ ਹਕੀਕਤਾਂ ਦੱਸਦਾ ਔਰ ਨੂਰੇ ਫਿਤਰਤ ਅਤਾ ਕੀਤਾ। ਜਿਹਦੇ ਕੋਲ ਉਹ ਨਹੀਂ ਹੈ ਉਹਦੇ ਵਾਸਤੇ ਤੇ ਅੰਧੇਰੇ ਹੀ ਅੰਧੇਰੇ ਹੈ, ਉਹਦੇ ਵਾਸਤੇ ਕੋਈ ਹੋਰ ਜ਼ਰੀਆ ਨਹੀਂ ਹੈ ਕਿ ਜਿਹੜਾ ਉਹਨੂੰ ਦੱਸ ਸਕੇ ਕਿ ਇਸ ਕਾਇਨਾਤ ਦੀ ਹਕੀਕਤ ਕੀ ਹੈ। ਇਸ ਕਰਕੇ ਉਹਦੇ ਵਾਸਤੇ ਕੋਈ ਰੋਸ਼ਨੀ ਨਹੀਂ ਰਹਿੰਦੀ ਔਰ ਉਹਦੀ ਜ਼ਿੰਦਗੀ ਜਿਹੜੀ ਹੈ ਬਸ ਅਟਕਲ ਪਚੂ ਤੇ ਗੁਜ਼ਰਦੀ ਹੈ, ਉਹ ਬਸ ਜ਼ਿੰਦਗੀ ਨੂੰ ਗੁਜ਼ਾਰ ਰਿਹਾ ਹੁੰਦਾ, ਜ਼ਿੰਦਗੀ ਉਹਨੂੰ ਗੁਜ਼ਾਰ ਰਹੀ ਹੁੰਦੀ ਹੈ, ਬਲਕਿ ਇਹਦੀ ਤਾਈ ਹੈ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਉਂ ਪੈਦਾ ਕੀਤਾ ਗਿਆ ਤੇ ਅੰਜਾਮ ਕੀ ਹੋਣਾ, ਬਸ ਉਹ ਖਾ ਪੀ ਕੇ ਤੇ ਚੰਦ ਦਿਨ ਜਿਹੜਾ ਆਰਾਮ ਕਰਕੇ ਇੱਥੋਂ ਚਲਿਆ ਜਾਂਦਾ। ਤੇ ਗੋਇਆ ਉਹਦੇ ਵਾਸਤੇ ਕੋਈ ਰੋਸ਼ਨੀ ਨਹੀਂ, ਕੋਈ ਉਹਦੀ ਜ਼ਿੰਦਗੀ ਦਾ ਮਕਸਦ ਨਹੀਂ, ਕੋਈ ਉਹਦੀ ਜ਼ਿੰਦਗੀ ਦਾ ਜਿਹੜਾ ਹੈ ਇਸ ਗੁਜ਼ਾਰਨ ਦੇ ਵਿੱਚ ਕੋਈ ਉਹਦੇ ਵਾਸਤੇ ਹਦਫ ਨਹੀਂ। ਇਹ ਹੈ ਮਿਸਾਲ ਜਿਹੜੀ ਦਿੱਤੀ ਜਾ ਰਹੀ ਹੈ ਕਿ ਜਦੋਂ ਕੋਈ ਈਮਾਨ ਹਾਸਲ ਨਹੀਂ ਉਹਦੀ ਜ਼ਿੰਦਗੀ ਅੰਧੇਰੇ 'ਚ ਹੀ ਗੁਜ਼ਰ ਰਹੀ ਹੈ, ਚੰਦ ਖਾਹਿਸ਼ਾਂ ਪੂਰਾ ਕਰਨ ਵਾਸਤੇ ਉਹ ਪੂਰੀ ਜ਼ਿੰਦਗੀ ਗੁਜ਼ਾਰ ਦਿੰਦਾ, ਲੇਕਿਨ ਫਿਰ ਆਖਰ ਦੇ ਵਿੱਚ ਅੱਲਾਹ ਤਾਲਾ ਦਾ ਅਜ਼ਾਬ ਜਿਹੜਾ ਹੈ ਉਹਦੇ 'ਤੇ ਉਹ ਸਪੁਰਦ ਕਰਤਾ ਜਾਏਗਾ ਕਿ ਅੱਲਾਹ ਤਾਲਾ ਨੇ ਤਾਂ ਬੰਦੋਬਸਤ ਕੀਤਾ ਸੀ, ਨੂਰੇ ਫਿਤਰਤ ਵੀ ਅਤਾ ਕੀਤਾ ਸੀ ਔਰ ਨੂਰੇ ਵਹੀ ਵੀ, ਉਹਨੇ ਇਹਨਾਂ ਦੋਵਾਂ ਨੂੰ ਜਿਹੜਾ ਹੈ ਉਹ ਇਹਨਾਂ ਕੋਲ ਕੰਮ ਨਹੀਂ ਲਿਆ ਤੇ ਗੋਇਆ ਅੰਧੇਰੇ ਦੇ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰਦੀ। ਅਲਮ ਤਰਨ ਅੱਲਾ ਯੁਸੱਬਿਹੁ ਲਹੁ ਮਨ ਫਿਸ ਸਮਾਵਾਤ ਵਲ ਅਰਸ, ਐ ਮੁਖਾਤਬ ਕਿਆ ਤੂੰ ਦੇਖਦਾ ਨਹੀਂ, ਬੇਸ਼ੱਕ ਅੱਲਾਹ ਤਾਲਾ ਹੈ ਕਿ ਤਸਬੀਹ ਕਰ ਰਹੀ ਹੈ ਉਹਦੀ ਹਰ ਚੀਜ਼ ਜੋ ਆਸਮਾਨਾਂ ਵਿੱਚ ਔਰ ਜ਼ਮੀਨ ਵਿੱਚ ਹੈ, ਵਾ ਤੈਰੋ ਸਾਫ ਫਾਤਿਨ, ਔਰ ਜਿਹੜੇ ਪੰਛੀ ਪਰ ਖੋਲੇ ਹੋਏ ਉੱਡਦੇ ਫਿਰਦੇ ਨੇ ਇਹ ਵੀ ਅੱਲਾਹ ਦੀ ਤਸਬੀਹ ਕਰਦੇ ਨੇ, ਇਹ ਵੀ ਉਹਦੀ ਪਾਕੀ ਜਿਹੜੀ ਹੈ ਉਹਦੇ ਤੇ ਗਵਾਹ ਨੇ। ਹਰ ਚੀਜ਼ ਜਿਹੜੀ ਹੈ ਉਹ ਅੱਲਾਹ ਤਾਲਾ ਦੀ ਹੈਸੀਅਤ ਦੀ ਗਵਾਹੀ ਦਿੰਦੀ ਹੈ ਕਿ ਉਹਦੇ ਬਣਾਉਣ ਵਾਲਾ ਬੜਾ ਹੀ ਬੇਐਬ ਹੈ ਔਰ ਬੜਾ ਹੀ ਹਰ ਚੀਜ਼ ਦਾ ਇਲਮ ਰੱਖਣ ਵਾਲਾ ਹੈ ਤੇ ਪੂਰੀ ਕੁਦਰਤ ਰੱਖਣ ਵਾਲਾ ਹੈ, ਕਿਉਂਕਿ ਇਸ ਕਾਇਨਾਤ ਵਿੱਚ ਜੋ ਵੀ ਚੀਜ਼ ਨਜ਼ਰ ਆਉਂਦੀ ਹੈ ਉਹ ਬੜੀ ਹੀ ਮਤਵਾਜ਼ਨ ਹੈ, ਉਹਦਾ ਜਿਹੜਾ ਹੈ ਪੈਦਾ ਕਰਨ ਵਾਲਾ ਜਿਹੜਾ ਹੈ ਉਹਦੀ ਹਿਕਮਤ ਔਰ ਉਹਦੀ ਕੁਦਰਤ ਜਿਹੜਾ ਉਹਦੇ 'ਚ ਜ਼ਹੂਰ ਹੁੰਦਾ ਹੈ। ਤੇ ਫਰਮਾਇਆ ਤੁਸੀਂ ਦੇਖਦੇ ਨਹੀਂ ਕਿ ਗਵਾਹੀ ਦੇ ਰਹੀ ਹੈ ਹਰ ਚੀਜ਼ ਆਪਣੀ ਹੈ ਜਿਹੜੀ ਹੈ ਜਸਦ ਦੇ ਨਾਲ ਆਪਣੀ ਹੈਸੀਅਤ ਦੇ ਨਾਲ ਜੋ ਕੁਛ ਵੀ ਆਸਮਾਨ ਨਾਲ ਜ਼ਮੀਨ 'ਚ ਔਰ ਪਰਿੰਦੇ ਵੀ ਜਿਹੜੇ ਤੁਹਾਨੂੰ ਪਰ ਖੋਲੇ ਹੋਏ ਆਸ ਫਜ਼ਾ ਦੇ ਵਿੱਚ ਉੱਡਦੇ ਹੋਏ ਨਜ਼ਰ ਆਉਂਦੇ ਨੇ, ਕੁੱਲੂਨ ਕਦਾ ਲਿਮਾ ਸਲਾਤਹੁ ਵ ਤਸਬੀਹਾ, ਇਹਨਾਂ 'ਚੋਂ ਹਰ ਇੱਕ ਨੂੰ ਪਤਾ ਹੈ ਕਿ ਮੇਰੀ ਨਮਾਜ਼ ਕੀ ਹੈ ਤੇ ਮੇਰੀ ਤਸਬੀਹ ਕੀ ਹੈ। ਵੱਲਾਹੁ ਅਲੀਮੁਮ ਬਿਮਾ ਯਫਅਲੂਨ, ਔਰ ਅੱਲਾਹ ਤਾਲਾ ਖੂਬ ਜਾਣਦਾ ਹੈ ਜੋ ਉਹ ਕਰ ਰਹੇ ਨੇ। ਵਲਿਲਾਹ ਮੁਲਕੁ ਸਮਾਵਾਤ ਵਲ ਅਰਸ, ਔਰ ਅੱਲਾਹ ਹੀ ਦੇ ਵਾਸਤੇ ਹੈ ਬਾਦਸ਼ਾਹਤ ਆਸਮਾਨਾਂ ਔਰ ਜ਼ਮੀਨ ਦੀ। ਵਇਲੱਲਾਹਿ ਅਲ-ਮਸੀਰ, ਔਰ ਅੱਛੀ ਤਰ੍ਹਾਂ ਜਾਣ ਲਓ ਅੱਲਾਹ ਹੀ ਦੀ ਤਰਫ ਲੌਟਣਾ। ਇਸ ਕਾਇਨਾਤ ਦੀ ਪੂਰੀ ਬਾਦਸ਼ਾਹੀ ਅੱਲਾਹ ਦੇ ਇਖਤਿਆਰ 'ਚ, ਇੱਥੇ ਜੋ ਕੁਛ ਵੀ ਹੋ ਰਿਹਾ ਉਹਦੇ ਇਜ਼ਨ ਦੇ ਨਾਲ ਹੋ ਰਿਹਾ ਤੇ ਉਹਦਾ ਮੁਅੱਯਨ ਕੀਤਾ ਹੋਇਆ ਹਰ ਚੀਜ਼ ਦੇ ਵਾਸਤੇ ਵਕਤ ਹੈ ਜਿਹੜਾ ਹਰ ਚੀਜ਼ ਗੁਜ਼ਾਰ ਰਹੀ ਹੈ। ਔਰ ਫਿਰ ਕਿਉਂਕਿ ਅੱਲਾਹ ਤਾਲਾ ਨੇ ਹਰ ਚੀਜ਼ ਨੂੰ ਬਾਮਕਸਦ ਪੈਦਾ ਕੀਤਾ, ਇਸ ਕਰਕੇ ਹਰ ਇੱਕ ਨੇ ਉਹਦੇ ਸਾਹਮਣੇ ਪੇਸ਼ ਵੀ ਹੋਣਾ, ਉਹਦੀ ਤਰਫੀ ਮੁੜ ਕੇ ਜਾਣਾ। ਅਲਮ ਤਰਨ ਅੱਲਾਹ ਦੂਜੇ ਸਾਹਬਨ, ਕਿਆ ਤੂੰ ਦੇਖਦਾ ਨਹੀਂ ਕਿ ਅੱਲਾਹ ਤਾਲਾ ਜਿਹੜਾ ਹੈ ਉਹ ਬੱਦਲ ਹੱਕ ਕੇ ਲਿਆਂਦਾ, ਸੁਮਾ ਯੁਅਲਫੁ ਬੈਨਹੁ, ਫਿਰ ਉਹਨਾਂ ਨੂੰ ਆਪਸ ਵਿੱਚ ਜਿਹੜਾ ਉਹ ਮਲਾ ਦਿੰਦਾ, ਸੁਮਾ ਯਜਅਲੁਹੁ ਰੁਕਾਮਨ, ਫਿਰ ਉਹਦਾ ਤੈ ਬਰ ਤੈ ਕਰ ਦਿੰਦਾ, ਫਤਰਲ ਵਦਕਾ ਯਖਰਜੁ ਮਿਨ ਖਿਲਾਲਿਹ, ਫਿਰ ਇਹ ਜਿਹੜਾ ਮੀਂਹ ਹੈ ਉਹਨਾਂ ਦੇ ਦਰਮਿਆਨ ਚੋਂ ਉਹ ਨਿਕਲਦਾ ਹੈ। وہ ينزل من السماء من جبال فيها من برد، اور وہ نازل کرتا ہے آسمان تو پہاڑ یعنی جمیا ہوا پانی، اولے جڑے نے وہ پیندے نے، فيها من برد او دے اندر وہ سردی ہندی ہے، اور وہ جمے ہوئے جڑے نے وہ نازل کرتا ہے، فیصیب بہ من یشاء، اور وہ پہنچ دے نے جنوں چاہندے نے تے بربادی کر دیندے نے، فصلاں تباہ کر دیندے نے، ویصرفہ عن من یشاء، اور انہاں نوں پھیر دیندا جے تو چاہندا ہے، یقاد سنا برق ہی یذہب الابصار، اور بدل جدوں چمکدا ہے تو او دا جڑا لشکارا ہوندا ہے او تے قریب ہے کہ انساناں دیاں اکھاں جڑیاں نے انہاں نوں اچک لے، انہاں دی بنائی جڑی ہے انہوں ختم کر دے، یقلب اللہ اللیل والنہار، دیکھو اللہ تعالیٰ کس طرح الٹ پھیر کر کے دن اور رات نوں لیا رہا ہے، انہاں دا نظام قائم کیتا ہویا ہے، ان فی ذلک لعبرت لاولی الابصار، بے شک اے دے اندر ہے عبرت دا سامان، نصیحت دا سامان انہاں واسطے کہ جڑے اکھاں والے نے جنہاں نوں بصیرت حاصل ہے، جڑے اللہ تعالیٰ دیاں دتیاں ہوئیاں نعمتاں سماعت دی اور بصارت دی اور سوچن دی نوں کم لیاندے نے، اور انہاں تو کم لے کے اللہ تعالیٰ دیاں قدرتاں نوں دیکھ لیندے نے، اس کائنات اندر اودیاں حکمتاں نوں پڑھ لیندے نے تے پھر اودی طرف رجوع کردے نے، واللہ خلق کل دابت میں مائن، دیکھو اللہ تعالیٰ نے ہر جاندار جیڑا وہ پیدا کیتا ہے پانی نال، فمن ہو مائن یمشی علی بطنہ ہی، انہاں چو کچھ ہو نے جیڑے اپنے پیٹ دے بال چلدے نے، ومن ہو مائن یمشی علی رجلین، کچھ ہو نے جیڑے دو قدماں تے چلدے نے، ومن ہو مائن یمشی علی اربع، کچھ ہو جیڑے نے جیڑے چوں قدماں تے چلدے نے، یخلق اللہ ما یشاء، یہ اللہ تعالیٰ ہے پیدا کردا جو وہ چاہندا ہے، وہ ہے الحکیم ذات، وہ ہے العلیم ذات، او دا علم ہر چیز تے حاوی ہے، او دی حکمتاں ہر چیز وچ کار فرما، اس کر کے انہیں جیسا جی چاہیا کسے نوں بنایا، ان اللہ علی کل شیئن قدیر، کیونکہ اللہ تعالی ہر چیز دے اتے قدرت رکھتا ہے، او دا ہی ہے اختیار جیڑا ہر چیز دے اتے ہے، اس کر کے انہیں اپنی منشا دے مطابق ہر چیز نوں شکل و صورت دیتی ہے تے او دا جسد دیتا ہے، لقد انزلنا آیات مبینات، دیکھو کتنیاں واضح اساں آیتاں نازل کر دیتیاں نے، واللہ یہدی من یشاء الی صراط مستقیم، اور اللہ تعالی ہدایت دیندا ہے جنوں چاہندا ہے سیدھے راہ دی طرف، یہ ہے اللہ تعالی نے سیدھے راہ دے واسطے اپنا کلام نازل کیتا ہے، او دے وچ ہر چیز نوں کھول کھول کے بیان کر دیتا ہے، اور اللہ تعالی دیاں کتنیاں واضح آیتاں نے جیڑیاں انساناں دے واسطے اللہ نے نازل کر دیتیاں انہاں دی ہدایت لے، ویقولون آمنا باللہ وبالرسول، لوکاں جو کچھ ہونے جو کہندے نے اسی مندے ہاں اللہ نوں تے رسول نوں، واتانا اور ہم اسی فرما برداری اختیار کردے ہیں، ثم یتولی فریق منہم من بعد ذلک، لیکن پھر انہاں دے حکم عدولی کردے نے اے دعویٰ کرن تو بعد، وما اولئک بالمومنین، اور حقیقت ہے کہ مومن نہیں، جڑے زبان تو تے کہندے نے لیکن انہاں دے آنکھیں نہیں لگدے تے پھر انہاں نوں کوئی ایمان حاصل نہیں، وَإِذَا دَعُوا إِلَى اللَّهِ وَرَسُولِهِ، جدوں انہاں نوں بلایا جاندا ہے اللہ دی طرف اور دے رسول دی طرف، لِيَحْكُمَ بَيْنَهُمْ، تاکہ فیصلے کرنے انہاں دے درمیان، اِذَا فَرِيقٌ مِنْهُمْ مُعْرِضُونَ، تے انہاں چوں اک گروہ جڑا اعراض کردا او فیصلے ادھر نہیں لیاندا بلکہ او یہودی عدالت وچ لے جاندا ہے تے دوسریاں کولوں فیصلے کران دی کوشش کردا، مَنْ يَقُلْ لَهُمُ الْحَقُّ، اور اگر انہاں نوں پتا ہوئے کہ حق ساڈے حق وچ ساڈا حق ہے، یا تو الیہ مزنین، تے فڑ فڑے اعتماد دا اظہار کردے ہوئے رسول اللہ صلی اللہ علیہ وسلم دے کول آؤندے نے، پتا ہوندا کہ ساڈے حق وچ فیصلہ ہونا ہے، افی قلوبہم مرض، اے لوگ نے کہ کیا انہاں دے دلاں وچ مرض ہے، امیر تابو، یا شک وچ پے ہوئے نے، ام یخافونا یحیفہم اللہ ان یحیف اللہ علیہم ورسولو، یا اے ڈردے نے کہ اللہ تعالیٰ اور رسول انہاں نال ناانصافی کرن گے، بل اولئک ہم الظالمون، حقیقت یہ ہے کہ ظالم نے انہاں دے دلاں دے اندر کوئی ایمان نہیں، اس زباناں تو اپنا ایمان ظاہر کردے نے، دلاں دے اندر شک ہے، دلاں دے اندر مرض ہے، نفاق دا مرض ہے، جدا اظہار ہوندا اس وے کہ جدوں کوئی معاملہ جڑا ہے وہ لے جان دا اللہ تعالیٰ دے رسول دی عدالت وچ آندا ہے، تو اتھے پتہ لگدا ہے کہ واقعی انہاں نوں یقین نہیں انہاں دی ذات تے، بارک اللہ لی ولکم فی القرآن العظیم، و رفعنی و ایاکم بالآیات و ذکر الحق۔